ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪੈਂਹਠ ਹਜ਼ਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ ਆਪਣੀ ਧਰਤੀ ਉੱਤੇ ਆਉਣ ਵਾਲੇ ਲੋਕਾਂ ਦਾ ਸਵਾਗਤ ਵੈਲਕਮ ਟੂ ਕੰਟਰੀ ਨਾਂ ਦੇ ਸਮਾਰੋਹ ਰਾਹੀਂ ਕਰਦੇ ਆਏ ਨੇ। ਪਰ ਹਾਲ ਹੀ ਵਿੱਚ ਵੈਲਕਮ ਟੂ ਕੰਟਰੀ ਦੇ ਸੇਵਾਵਾਂ ਦੇ ਸਰਕਾਰੀ ਬਿੱਲ ਜਨਤਕ ਕੀਤੇ ਜਾਣ ਤੋਂ ਬਾਅਦ ਇਹ ਸਮਾਰੋਹ ਚਰਚਾ ਦਾ ਵਿਸ਼ਾ ਬਣ ਗਏ ਨੇ। ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਪੇਸ਼ SBS ਐਗਜ਼ਾਮਿਨਸ ਦੇ ਇਸ ਖਾਸ ਐਪੀਸੋਡ ਵਿੱਚ ਅੱਜ ਅਸੀਂ ਗੱਲ ਕਰਾਂਗੇ ਉਸ ਸਵਾਲ ਉੱਤੇ ਜੋ ਪੁੱਛਦਾ ਹੈ ਕਿ ਕੀ ਵੈਲਕਮ ਟੂ ਕੰਟਰੀ ਵਰਗੇ ਸਮਾਰੋਹਾਂ ਦੀ ਲੋੜ ਹੈ ਅਤੇ ਇਸ ਉੱਤੇ ਇੰਨਾ ਖਰਚਾ ਕਰਨਾ ਜਾਇਜ਼ ਹੈ। ਤਾਂ ਇਹ ਸਵਾਲ ਅੱਜ ਕੱਲ੍ਹ ਦਾ ਹੌਟ ਟੌਪਿਕ ਕਿਉਂ ਬਣ ਗਿਆ ਅਤੇ ਇਸ ਦੀ ਚਰਚਾ ਆਉਣ ਵਾਲੀਆਂ ਚੋਣਾਂ ਬਾਰੇ ਕੀ ਦੱਸਦੀ ਹੈ, ਆਓ ਜਾਣਦੇ ਹਾਂ। ਗੱਠਜੋੜ ਵੱਲੋਂ ਜਾਣਕਾਰੀ ਹਾਸਲ ਕਰਨ ਦੀ ਆਜ਼ਾਦੀ ਦੇ ਤਹਿਤ ਵੈਲਕਮ ਟੂ ਕੰਟਰੀ ਸਮਾਰੋਹਾਂ ਉੱਤੇ ਹੋਣ ਵਾਲੇ ਖਰਚੇ ਬਾਰੇ ਪੁੱਛਿਆ ਗਿਆ, ਜਿਸ ਤੋਂ $450,000 ਦੇ ਖਰਚੇ ਦਾ ਅਨੁਮਾਨ ਦੱਸਿਆ ਗਿਆ। ਇਹ ਸਮਾਰੋਹ 2 ਸਾਲਾਂ ਦੇ ਅੰਦਰ 21 ਵੱਖ-ਵੱਖ ਸਰਕਾਰੀ ਵਿਭਾਗਾਂ ਦੁਆਰਾ ਕਰਵਾਏ ਗਏ ਸਨ। ਸਵਦੇਸ਼ੀ ਗਤੀਵਿਧੀਆਂ ਅਤੇ ਸਰਕਾਰੀ ਕੁਸ਼ਲਤਾ ਲਈ ਸ਼ੈਡੋ ਮੰਤਰੀ ਜੈਸਿੰਟਾ ਨਾਮਪੀਜਿੰਪਾ ਪ੍ਰਾਈਸ ਨੇ 2GB ਨੂੰ ਦੱਸਿਆ ਕਿ ਉਹ ਸਵਦੇਸ਼ੀ ਭਾਈਚਾਰੇ ਨਾਲ ਜੁੜੇ ਹਰ ਮਾਮਲੇ ਵਿੱਚ ਆਡਿਟ ਚਾਹੁੰਦੇ ਨੇ।
We need an inquiry, an audit of the money so that we know where we can better direct it to provide outcomes instead of virtue signaling activities such as welcome to country.
ਸ਼ੈਡੋ ਮੰਤਰੀ ਨੇ SBS ਐਗਜ਼ਾਮਿਨਸ ਦੀ ਟੀਮ ਨੂੰ ਦੱਸਿਆ ਕਿ ਵੈਲਕਮ ਟੂ ਕੰਟਰੀ ਉੱਤੇ ਖਰਚਿਆ ਜਾ ਰਿਹਾ ਪੈਸਾ ਟੈਕਸਪੇਅਰਸ ਦੇ ਫੰਡਾਂ ਦੀ ਸਹੀ ਵਰਤੋਂ ਵਜੋਂ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕੋਲੀਸ਼ਨ ਸਵਦੇਸ਼ੀ ਆਸਟ੍ਰੇਲੀਅਨਸ ਦੇ ਜੀਵਨ ਨੂੰ ਬਿਹਤਰ ਕਰਨ ਵਾਲੇ ਉਪਾਵਾਂ ਪ੍ਰਤੀ ਵਚਨਬੱਧ ਹੈ। ਉਨ੍ਹਾਂ ਸਰਕਾਰ ਉੱਤੇ ਵਿਚਾਰਧਾਰਾ ਅਤੇ ਟੋਕਨਵਾਦ ਤੋਂ ਭਟਕਣ ਦਾ ਇਲਜ਼ਾਮ ਲਗਾਇਆ। SBS ਐਗਜ਼ਾਮਿਨਸ ਨੂੰ ਦਿੱਤੇ ਇੱਕ ਬਿਆਨ ਵਿੱਚ ਸਵਦੇਸ਼ੀ ਆਸਟ੍ਰੇਲੀਅਨਸ ਦੀ ਮੰਤਰੀ ਮਾਲਾਂਦੀਰੀ ਮੈਕੈਥਰੀ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰ ਦਾ ਮੁੱਖ ਟੀਚਾ ਸਵਦੇਸ਼ੀ ਭਾਈਚਾਰਿਆਂ ਵਿਚਲਾ ਗੈਪ ਭਰਨਾ ਹੈ ਤੇ ਉਨ੍ਹਾਂ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਕਰਨਾ ਹੈ, ਉੱਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਦਾ ਮਕਸਦ ਵੈਲਕਮ ਟੂ ਕੰਟਰੀ ਵਰਗੇ ਮਸਲਿਆਂ ਨਾਲ ਸੱਭਿਆਚਾਰਕ ਲੜਾਈਆਂ ਨੂੰ ਹਵਾ ਦੇਣੀ ਹੈ। SBS ਬਜ਼ੁਰਗ ਅਤੇ ਬੁੰਜਾਲੁੰਗ ਦੇਸ਼ ਦੀ ਵਿਜੇਬਲ ਵਾਇਬਲ ਔਰਤ ਆਂਟੀ ਰੋਡਾ ਰੌਬਰਟਸ ਦਾ ਵੈਲਕਮ ਟੂ ਕੰਟਰੀ ਦੇ ਇਤਿਹਾਸ ਵਿੱਚ ਖਾਸ ਯੋਗਦਾਨ ਹੈ, ਜਿਸ ਨੂੰ 1980 ਵਿੱਚ ਇੱਕ ਨਾਂ ਮਿਲਿਆ ਸੀ।
It was a moment for us to reflect on our religious beliefs, our rituals that we had always attended to. However, with occupation and the assimilation process, those practices were soon outlawed. And so it was a time to reactivate what we'd always done as protocol.
Onna mutabak is samaroh bare hon wali charcha kafi chintajanak hai.
There's room for all our voices, but what frightens me is this agenda now that this is some form of fear and divisive approach to the nation.
I don't understand why this was reported as a scandal of some sort. More than a hint of racism in this. It's okay for Australians to go to Anzac Day ceremonies, but it's not okay to go to Welcome to Country ceremonies.
ਇਹ ਅਕੈਡਮਿਕ ਮਾਨਵ ਵਿਗਿਆਨੀ ਅਤੇ ਯੀਮਨ ਅਤੇ ਬੇਜਾਰਾ ਔਰਤ ਪ੍ਰੋਫੈਸਰ ਮਾਰਸ਼ੀਆ ਲੈਂਗਟਨ ਏਓ ਦੀ ਆਵਾਜ਼ ਹੈ। ਉਹਨਾਂ ਨੇ ਵੀ ਇਸ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ।
Frankly, I find this flurry of scandal making in the media about an FOI a beat up in the vein of the ugly culture wars.
ਸੈਨੇਟਰ ਪ੍ਰਾਈਸ ਦਾ ਕਹਿਣਾ ਹੈ ਕਿ ਵੈਲਕਮ ਟੂ ਕੰਟਰੀ ਸਮਾਰੋਹਾਂ ਉੱਤੇ ਦੇਸ਼ ਦੇ ਬਹੁਤ ਸਾਰੇ ਕਾਰੋਬਾਰਾਂ ਦੀ ਆਮਦਨੀ ਨਿਰਭਰ ਕਰਦੀ ਹੈ। ਅਕੈਡਮਿਕ ਅਤੇ ਦੇਸੀ ਮਾਮਲੇ ਟਿੱਪਣੀਕਾਰ ਡਾਕਟਰ ਐਂਥਨੀ ਡਿਲਨ ਆਦਿਵਾਸੀ ਸੱਭਿਆਚਾਰਕ ਕਾਰੋਬਾਰਾਂ ਦੇ ਆਲੋਚਕ ਨੇ।
If they stopped running those cultural businesses, I wouldn't shed a tear for it. You know, I think a lot of them are a waste of time and space.
ਹਾਲਾਂਕਿ ਦੂਜੇ ਪਾਸੇ ਆਂਟੀ ਰੋਡਾ ਦਾ ਮੰਨਣਾ ਹੈ ਕਿ ਇਹ ਪੈਸੇ ਸੱਭਿਆਚਾਰਕ ਆਰਥਿਕਤਾ ਬਣਾ ਰਹੇ ਨੇ.
We talk for years about people getting off welfare, and we find ways through cultural tourism, events, welcome to countries, etc., to create indigenous businesses and a cultural economy. So we have economic independence. Commercialism is nothing to be ashamed of. Every other business across this country and tourism businesses, no one would question the money that is generated or would question the money that is needed to prop up those companies.
There's an objection to Indigenous people being paid for their services. You know, I think most Indigenous people, myself included, thought, well, here we go, back to the days of slavery when nobody gets paid for their services if they're Indigenous.
ਉਧਰ ਡਾਕਟਰ ਡਿਲਨ ਦਾ ਮੰਨਣਾ ਹੈ ਕਿ ਵੈਲਕਮ ਟੂ ਕੰਟਰੀ ਇੱਕ ਰਾਜਨੀਤਿਕ ਫੁੱਟਬਾਲ ਵਜੋਂ ਵਰਤਿਆ ਜਾ ਰਿਹਾ ਹੈ.
It certainly are some politicians out there who like to, you know, grab on to something and make it a hot issue. So it's a political football in that sense. Welcome to country is an easy thing for people who are fed up with Aboriginal politics and affairs to latch on to and direct all their frustration towards that, when in actual fact they're frustrated over a lot of things.
ਜਿਵੇਂ ਕਿ ਆਸਟ੍ਰੇਲੀਅਨਸ ਫੈਡਰਲ ਚੋਣਾਂ ਦੀ ਤਿਆਰੀ ਕਰ ਰਹੇ ਨੇ, ਉੱਥੇ ਹੀ ਬਹੁਤ ਸਾਰੇ ਸਵਦੇਸ਼ੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕ ਹੋਰ ਦੂਰ ਜਾ ਰਹੇ ਨੇ.
I saw my grandparents being referred to as the problem, as an eyesore, and I thought we had moved on from that. But sadly, we only have to turn on our television screens to see the stereotyping and the negative images.
ਹਾਲਾਂਕਿ ਇਹ ਦੇਖਣ ਵਿੱਚ ਇੰਨਾ ਆਸ਼ਾਵਾਦੀ ਪ੍ਰਤੀਤ ਨਹੀਂ ਹੁੰਦਾ, ਪਰ ਆਂਟੀ ਰੋੜਾ ਨੂੰ ਅਜੇ ਵੀ ਉਮੀਦ ਹੈ.
If you sit in a room of under 40s, your spirit is lifted because they don't fear Aboriginality. They actually understand First Nations culture and they know the language groups that they live on, and it's just become part of their nuance, and that is incredibly exciting.
ਇਹ ਜਾਣਕਾਰੀ SBS ਐਗਜ਼ਾਮਿਨਸ ਦੀ ਟੀਮ ਤੋਂ ਰੇਚਲ ਨੋਵਲਜ਼ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ.